ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਲ ਰਾਮ ਜੀਓ। ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲ ਰਾਮ ਜੀਓ। ਪਰ ਜੋਬਨ ਮੈਂ ਮਤ ਪੇਈੜੈ ਘਰ ਪਾਹੁਣੀ ਬਲ ਰਾਮ ਜੀਓ।
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਵਿੱਚ ਦਰਸ਼ਨ ਔਰ ਇਸ਼ਨਾਨ ਕਰਨ ਦਾ, ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ, ਸ੍ਰਿਸ਼ਟੀ ਦਾ ਸਭ ਤੋਂ ਪ੍ਰਸੰਨਤਾਵਾਂ ਭਰਿਆ ਹੋਇਆ ਇਹ ਮਹਾਨ ਦਿਹਾੜੇ, ਮਹਾਨ ਬਖਸ਼ਿਸ਼ਾਂ ਭਰੇ ਹੋਏ ਦਿਹਾੜੇ, ਜਿਨ੍ਹਾਂ ਦਿਨਾਂ ਵਿੱਚ ਆਪਾਂ ਨੌਵੇਂ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਤਸੰਗਤ ਜੀ, ਅਵਤਾਰ ਕਿਸ ਨੂੰ ਕਿਹਾ ਜਾਂਦਾ ਹੈ? ਬੜਾ ਸੁੰਦਰ ਸੁਰਤੀ ਦੇ ਅੰਦਰ ਜ਼ਿਕਰ ਹੈ, ਅਵਤਾ ਰਖਤੀ ਅਵਤਾਰਾ। ਜੋ ਦੁੱਖਾਂ ਅਤੇ ਵਿਪਤਾ ਦੀ ਘੁੰਮਣ ਘੇਰੀ ਵਿੱਚ ਫਸੇ ਹੋਏ ਜੀਵਾਂ ਦੀ ਆ ਕੇ ਰੱਖਿਆ ਕਰੇ, ਉਸ ਨੂੰ ਅਵਤਾਰ ਕਿਹਾ ਜਾਂਦਾ ਹੈ। ਅੰਸਾ ਅਵੇਸਾ ਨਿਤ ਨਮਿਤ ਕਲਾ ਔਰ ਪੂਰਨ, ਇਹ ਅਵਤਾਰਾਂ ਦਾ ਨਿਰਣਾ ਕੀਤਾ ਜਾਂਦਾ ਹੈ। ਸਤਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਚੌਪਈ ਸਾਹਿਬ ਬਾਣੀ ਦੇ ਵਿੱਚ ਆਪ ਆਪਣੇ ਪਾਵਨ ਮੁਖਾਰਬਿੰਦ ਤੋਂ ਅਵਤਾਰ ਸ਼ਬਦ ਦੀ ਵਿਆਖਿਆ ਬੜੀ ਸੁੰਦਰ ਹਜ਼ੂਰ ਨੇ ਸਪਸ਼ਟ ਕੀਤੀ ਹੈ। ਜਬ ਜਬ ਹੋਤ ਅਰਿਸ਼ਟ ਸੰਸਾਰਾ, ਤਬ ਤਬ ਦੇਹ ਧਰਤ ਅਵਤਾਰਾ। ਸਤਿਗੁਰੂ ਬਚਿੱਤਰ ਨਾਟਕ ਵਿੱਚ ਫਰਮਾਨ ਕਰਦੇ ਆ, ਜਦੋਂ ਜਦੋਂ ਧਰਤੀ ਦੇ ਉੱਤੇ ਪਾਪ ਫੈਲ ਜਾਂਦੇ ਆ, ਉਦੋਂ ਉਦੋਂ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ, ਪਾਪੀਆਂ ਜ਼ਾਲਮਾਂ ਜਰਵਾਣਿਆਂ ਤੋਂ ਜ਼ੁਲਮ ਤੋਂ ਰੱਖਿਆ ਕਰਨ ਵਾਸਤੇ ਵਾਹਿਗੁਰੂ ਮਾਤ ਲੋਕ 'ਤੇ ਅਵਤਾਰ ਭੇਜਦਾ ਹੈ। 14 ਕਲਾਂ ਅਵਤਾਰ, 16 ਕਲਾਂ ਅਵਤਾਰ ਵੀ ਇਸ ਧਰਤੀ 'ਤੇ ਆਏ, ਪੀਰ ਪੈਗੰਬਰ ਰਿਸ਼ੀ ਮੁਨੀ ਵੀ ਆਏ, ਪਰ ਪ੍ਰਤੱਖ ਹਰ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਕਲਯੁੱਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ 10 ਸਰੂਪਾਂ ਦੇ ਵਿੱਚ ਪਰਮੇਸ਼ਰ ਦਾ ਸਰੂਪ ਸਰਗੁਣ ਰੂਪ ਦੇ ਵਿੱਚ 10 ਜਾਮਿਆਂ ਵਿੱਚ ਇਸ ਲੋਕਾਈ ਦਾ ਉਧਾਰ ਕਰਨ ਵਾਸਤੇ 10 ਸਤਿਗੁਰੂ ਸਾਹਿਬਾਨਾਂ ਨੇ ਵੱਖ ਵੱਖ ਸਮੇਂ 'ਤੇ ਅਵਤਾਰ ਧਾਰਨ ਕੀਤੇ ਹਨ। ਸਤਸੰਗਤ ਜੀ, ਸ੍ਰੀ ਗੁਰਸੋਭਾ ਦੇ ਕਰਤਾ ਜੀ ਬੜਾ ਸੁੰਦਰ ਕਥਨ ਕਰਦੇ ਹੈ। ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਜਾਂ ਕੀ ਪਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਜੈ ਜੈਕਾਰ ਤੀਨ ਜੈ ਜੈਕਾਰ ਜਾਸ ਜਗ ਭਇਓ ਜਿਨ੍ਹਾਂ ਸਤਿਗੁਰਾਂ ਨੇ ਇਸ ਮਾਤ ਲੋਕ ਦੇ ਉੱਤੇ ਆ ਕੇ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਜਿਨ੍ਹਾਂ ਨੇ ਸਾਰੀ ਧਰਤੀ 'ਤੇ ਆਪਣੀ ਬਖਸ਼ਿਸ਼ ਦੀ ਨਦਰ ਕਿਰਪਾ ਦੀ ਚਾਦਰ ਪਾ ਕੇ ਜੀਵਾਂ ਦੇ ਧਰਮਾਂ ਦੀ ਰੱਖਿਆ ਕੀਤੀ ਅਟਲ ਕਰੀ ਕਲਯੁਗ ਮੈਂ ਸਾਖੀ ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਜਿਨ੍ਹਾਂ ਨੇ ਧਰਮ ਦੇ ਕਰਮਾਂ ਦੀ ਰੱਖਿਆ ਆਪ ਮਾਤ ਲੋਕ 'ਤੇ ਆ ਕੇ ਕੀਤੀ ਔਰ ਕਲਯੁਗ ਦੇ ਵਿੱਚ ਜਿਨ੍ਹਾਂ ਦਾ ਇਹ ਇਤਿਹਾਸ ਸਾਖੀ ਨਾਮ ਇਤਿਹਾਸ ਦਾ ਹੈ ਇਹ ਸਦਾ ਲਈ ਅਟਲ ਔਰ ਅਮਰ ਹੈ ਅਤੇ ਸਦਾ ਹੀ ਰਹੇਗਾ ਜੈ ਜੈਕਾਰ ਜਾਸ ਜਗ ਪਇਓ ਜਿਹ ਤੇ ਸਰਬ ਧਰਮ ਬੰਚਿਓ ਤੀਂ ਲੋਕ ਮੈਂ ਜੈ ਜੈ ਭਈ ਸਤਿਗੁਰ ਰਾਖ ਪੈਜ ਨਿਜ ਲਈ ਤਿਲਕ ਜਨੇਊ ਅਰ ਧਰਮਸਾਲਾ ਅਟਲ ਕਰੀ ਗੁਰ ਭਏ ਨਿਹਾਲਾ ਅਟਲ ਭਈ ਗੁਰ ਭਏ ਦਿਆਲਾ ਤਿੰਨਾਂ ਲੋਕਾਂ ਦੇ ਵਿੱਚ ਸਤਿਗੁਰੂ ਜੀ ਦਾ ਮਹਾਨ ਜਸ ਫੈਲਿਆ ਹੋਇਆ ਹੈ ਜਿਨ੍ਹਾਂ ਨੇ ਤਿਲਕ ਦੀ ਜੰਝੂ ਦੀ ਔਰ ਧਰਮ ਦੇ ਅਸਥਾਨਾਂ ਦੀ ਜਿੰਨੇ ਵੀ ਧਰਮ ਸਨ ਇਕੱਲਾ ਹਿੰਦੂ ਧਰਮ ਦੀ ਗੱਲ ਨਹੀਂ ਇੱਥੇ ਕੀਤੀ ਹਿੰਦੂ ਧਰਮ ਲਈ ਵਿਸ਼ੇਸ਼ ਸ਼ਬਦ ਵਰਤ ਦਿੱਤੇ ਹੈ ਭਾਈ ਸੈਣਾ ਸਿੰਘ ਜੀ ਨੇ ਕਿ ਤਿਲਕ ਜਨੇਊ ਅਰ ਧਰਮਸਾਲਾ ਉਹਨਾਂ ਦੇ ਤਿਲਕ ਜੰਝੂ ਦੀ ਵੀ ਔਰ ਧਰਮ ਦੇ ਹੋਰ ਅਸਥਾਨਾਂ ਦੀ ਵੀ ਕਿਉਂਕਿ ਹਿੰਦੁਸਤਾਨ ਦੇ ਅੰਦਰ ਇੰਨਾ ਜ਼ੁਲਮ ਔਰੰਗਜ਼ੇਬ ਵੱਲੋਂ ਕੀਤਾ ਜਾ ਰਿਹਾ ਸੀ ਕਿ ਔਰੰਗਜ਼ੇਬ ਨੇ ਇੱਕ ਤਹੱਈਆ ਕੀਤਾ ਹੋਇਆ ਸੀ ਕਿ ਮੈਂ ਹਿੰਦੁਸਤਾਨ ਦੀ ਧਰਤੀ 'ਤੇ ਕੋਈ ਦੂਸਰਾ ਧਰਮ ਪੈਦਾ ਹੀ ਨਹੀਂ ਹੋਣ ਦੇਣਾ ਨਾ ਕੋਈ ਧਰਮ ਇੱਥੇ ਰਹਿਣ ਹੀ ਦੇਣਾ ਕਿ ਹਿੰਦੂ ਬੋਧੀ ਜੈਨੀ ਈਸਾਈ ਸਾਰੇ ਧਰਮਾਂ ਨੂੰ ਔਰੰਗਜ਼ੇਬ ਤੋਂ ਉਸ ਸਮੇਂ ਖਤਰਾ ਸੀ ਬਹੁਤ ਭਾਰੀ ਖਤਰਾ ਸੀ ਔਰ ਮੁੱਖ ਰੂਪ ਵਿੱਚ ਹਿੰਦੂ ਧਰਮ ਲਈ ਸਭ ਤੋਂ ਵੱਡਾ ਖਤਰਾ ਪੈਦਾ ਹੋਇਆ ਹੋਇਆ ਸੀ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਐਡੀ ਵੱਡੀ ਕਿਰਪਾ ਕੀਤੀ ਕਿ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਆਪ ਜੀ ਨੇ ਆਪਣੇ ਸੀਸ ਦੀ ਮਹਾਨ ਕੁਰਬਾਨੀ ਦਿੱਤੀ ਹੈ ਐਸੇ ਮਹਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਅਵਤਾਰ ਇਸੇ ਗੁਰੂ ਨਗਰੀ ਦੇ ਵਿੱਚ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਗਿਆ ਕੀਤੀ ਕਿ ਪੁਰਖਾ ਗੋਇੰਦਵਾਲ ਸਾਹਿਬ ਤੋਂ ਇਸ ਧਰਤੀ ਦੀ ਨਿਸ਼ਾਨਦੇਹੀ ਕੀਤੀ ਕਿ ਉੱਤਰ ਦੀ ਤਰਫ ਬੜੀ ਸੁੰਦਰ ਨਗਰੀ ਵਸਾਉਣੀ ਹੈ ਤੁਸੀਂ ਅੰਮ੍ਰਿਤ ਦਾ ਸਰੋਵਰ ਲਾਉਣਾ ਉੱਥੇ ਔਰ ਧੰਨ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਜੀ ਸਾਰੇ ਗੁਰੂ ਸਾਹਿਬਾਨਾਂ ਨੇ ਉੱਥੇ ਚਰਨ ਪਾਏ ਹੈ ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਧੰਨ ਗੁਰੂ ਅਮਰਦਾਸ ਜੀ ਚੌਥੇ ਪਾਤਸ਼ਾਹ ਜੀ ਨੂੰ ਇਸ ਧਰਤੀ ਦੇ ਉੱਤੇ ਆਪ ਨਾਲ ਲੈ ਕੇ ਆਏ ਔਰ ਇਸ ਧਰਤੀ ਦੀ ਨਿਸ਼ਾਨਦੇਹੀ ਕਰਵਾਈ ਔਰ ਧੰਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਚੌਥੇ ਪਾਤਸ਼ਾਹ ਜੀ ਨੇ ਤੁੰਗ ਆਦਿਕ ਨਗਰਾਂ ਦੇ ਜ਼ਿਮੀਦਾਰਾਂ ਤੋਂ ਉਸ ਸਮੇਂ 700 ਰੁਪਇਆ ਦੇ ਕੇ ਇਸ ਧਰਤੀ ਨੂੰ ਮੁੱਲ ਖਰੀਦਿਆ ਔਰ ਇਸ ਨਗਰੀ ਦਾ ਨਾਮ ਗੁਰੂ ਕਾ ਚੱਕ ਰੱਖਿਆ ਸਭ ਤੋਂ ਪਹਿਲਾਂ ਹਜ਼ੂਰ ਨੇ ਗੁਰੂ ਕੇ ਮਹਿਲਾਂ ਅਸਥਾਨ ਬਣਾਏ ਹਨ ਔਰ ਉੱਥੇ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਲੰਮਾ ਸਮਾਂ ਵਿਸਰਾਮ ਕਰਦੇ ਰਹੇ ਪੰਚਮ ਪਾਤਸ਼ਾਹ ਜੀ ਵੀ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨ ਗੁਰੂ ਸਾਹਿਬਾਨਾਂ ਦਾ ਉਸ ਅਸਥਾਨ 'ਤੇ ਨਿਵਾਸ ਔਰ ਚੌਥੇ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ उस अस्थान उत्ते कल वाले दिन पाव 1678 सम्मत 1621 ईस्वी दिन मंगलवार विसाख वदी पंचमी नू सवा पहर रात रिंदी तो धन गुरु हरगोबिंद साहिब जी अते मान माता नानकी जी दे ग्रह विखे धन गुरु तेग बहादुर साहिब जी ने अवतार धारिया है। तिनको अवतार भयो कल भिंतर जस जगत्र पर छायो। इतिहास विच जिक्र आउंदा कि जदों धन गुरु तेग बहादुर साहिब जी का अवतार होया उदों छेवें पातशाह जी सचखंड श्री हरिमंदर साहिब जी के अंदर आसा जी की वार का कीर्तन सरवण कर रहे सन। सिखा ने आके खबर दिती आसा जी की वार के संपूर्णता तो उपरंत अरदास विच सच्चे पातशाह जी ने शुकराना करके जदों गुरु के महलां विखे गए माता नानकी जी ने गोद विच नौवें पातशाह जी नूं अपने हत्थां नाल लिया होया है तां दगदा करदे मस्तक वल अमृत भरी दृष्टि पा के दोनों हथ जोड़ के धन गुरु हरगोबिंद साहब जी ने नौवें पातशाह जी नूं नमस्कार कीती। गुरबिलास विच इह सारा जिक्र आउंदा धन भाई विधि चंद साहब जी ने छेवें पातशाह जी नूं नौवें पातशाह जी नूं नमस्कार करदिआं वेख के सवाल कीता, महाराज तुहाडे चार साहिबजादे होर हन, पंजवें सारिआं तों छोटे है, पर चार साहिबजादिआं नूं अज तों पहलां तुसीं अवतार धारण तों बाद जन्म लैण तों बाद नमस्कार नहीं कीती, इन्हां नूं क्यों नमस्कार कीती है? धन गुरु हरगोबिंद साहब जी प्रसन्नता भरे अपनी मौज विच मरसन्नता भरे मुखड़े द्वारा कहन लगे, भाई विधि चंद ये छाडे साडे छोटे साहिबजादे धन गुरु नानक साहब जी की नौवीं जोत नौवीं थां ते गुरता गद्दी दे मालक बनणगे और इन्हां दे साहिबजादे अगे धन गुरु गोबिंद सिंह साहब जी तेग दे धनी और जुल्म दे नाशक होणगे और इन्हां करके इस मात लोक दे अंदर धर्म दा डुबदा बेड़ा बनने लगेगा। ये ऐसे महान पुरख इस घर विच अज अवतार धार के आए है ਤਾਂ ਅਸੀਂ ਇਹਨਾਂ ਨੂੰ ਨਮਸਕਾਰ ਕੀਤੀ ਹੈ, ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਜੀ ਨੂੰ ਜਿਨ੍ਹਾਂ ਦੇ ਪਿਤਾ ਔਰ ਸਾਡੇ ਛੇਵੇਂ ਸਤਿਗੁਰੂ ਜੀ ਆਪ ਨਮਸਕਾਰ ਕਰਦੇ ਹੈ, ਉਹ ਕਿੰਨੇ ਮਹਾਨ ਸਤਿਗੁਰੂ ਸਨ ਸਾਧ ਸੰਗਤ ਜੀ। ਔਰ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਮਾਤਾ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਮਾਤਾ ਜੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਲਿਆ ਕੇ ਨੌਵੇਂ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਇਆ। ਸਰੋਵਰ ਦੇ ਅੰਦਰ ਇਸ਼ਨਾਨ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਰਾਈ, ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਨੂੰ ਜਦੋਂ ਲੈ ਕੇ ਗਏ, ਨੌਵੇਂ ਪਾਤਸ਼ਾਹ ਮਾਤਾ ਨਾਨਕੀ ਜੀ ਨੇ ਗੋਦ ਵਿੱਚ ਲਏ ਹੋਏ ਹਨ, ਦਾਸੀ ਦਾਸ ਬੇਅੰਤ ਨਾਲ ਹਨ, ਮਾਤਾ ਗੰਗਾ ਜੀ ਨਾਲ ਹਨ, ਤਾਂ ਮਾਤਾ ਗੰਗਾ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਨਾਮ ਰੱਖੋ। ਅਜੇ ਦਾਸੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਹੀ ਟਿਕਾ ਕੇ ਹਟੇ ਸਨ, ਤਾਂ ਨੌਵੇਂ ਪਾਤਸ਼ਾਹ ਜੀ ਨੇ ਬਾਲਕ ਅਵਸਥਾ ਵਿੱਚ ਗੋਦ ਵਿੱਚੋਂ ਉੱਛਲ ਕੇ ਛੇਵੇਂ ਪਾਤਸ਼ਾਹ ਜੀ ਦੀਆਂ ਦੋਨੋਂ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਦੇ ਮੁੱਠਿਆਂ ਨੂੰ ਘੁੱਟ ਕੇ ਫੜ ਲਿਆ। ਦਾਸੀ ਬੜਾ ਯਤਨ ਕਰਦੀ ਹੈ ਛਡਾਉਣ ਦਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮੁੱਠੇ ਦੋਨੋਂ ਆਪਣੇ ਹਸਤ ਕਮਲਾਂ ਨਾਲ ਨਹੀਂ ਛੱਡ ਰਹੇ, ਤਾਂ ਇਸ ਕੌਤਕ ਨੂੰ ਵੇਖ ਕੇ ਛੇਵੇਂ ਪਾਤਸ਼ਾਹ ਮੁਸ਼ਕਰਾਏ, ਕਹਿਣ ਲੱਗੇ ਮਾਤਾ ਗੰਗਾ ਜੀ ਨੂੰ, ਮਾਤਾ ਜੀ ਇਹਨਾਂ ਨੇ ਆਪਣਾ ਨਾਮ ਆਪੇ ਰੱਖ ਲਿਆ, ਇਹਨਾਂ ਦਾ ਨਾਮ ਅੱਜ ਤੋਂ ਤੇਗ ਬਹਾਦਰ ਹੋਏਗਾ। ਇਹ ਐਸੀ ਤੇਗ ਦੀ ਬਹਾਦਰੀ ਕਰਨਗੇ ਕਿ ਜ਼ੁਲਮ ਦੀ ਤਲਵਾਰ ਨੂੰ ਖੁੰਡੀ ਕਰ ਦੇਣਗੇ ਇਸ ਮਾਤ ਲੋਕ ਦੇ ਉੱਤੋਂ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਆਪਣੇ ਮੁਖਾਰਬਿੰਦ ਤੋਂ ਆਪ ਰੱਖਿਆ। ਇੱਕ ਦੋ ਇਤਿਹਾਸਕਾਰਾਂ ਨੇ ਤਿਆਗਮੱਲ ਨਾਮ ਵੀ ਜ਼ਿਕਰ ਕੀਤਾ, ਪਰ ਨਹੀਂ ਸਾਧ ਸੰਗਤ ਜੀ, ਗੁਰ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਵੀ ਅਤੇ ਹੋਰ ਵੀ ਗੁਰ ਇਤਿਹਾਸ ਦੇ ਸਰੋਤਾਂ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਛੇਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਮੁਖਾਰਬਿੰਦ ਤੋਂ ਰੱਖਿਆ ਹੈ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਤਿਆਗ ਦੀ ਔਰ ਵੈਰਾਗ ਦੀ ਮੂਰਤ ਸਨ। ਸਤਿ ਸੰਗਤ ਜੀ, ਜਦੋਂ ਛੇਵੇਂ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਵਿਆਹੁਣ ਵਾਸਤੇ ਧੰਨ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਗੁਰੂ ਕੇ ਮਹਿਲਾਂ ਤੋਂ ਚੜ੍ਹੇ, ਬਟਾਲੇ ਜਾਣਾ ਸੀ ਬਰਾਤ ਨੇ, ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਬਰਾਤ ਦੇ ਮਗਰ ਮਗਰ ਤੁਰੇ ਜਾ ਰਹੇ ਆ। ਬੜੇ ਸੁੰਦਰ ਕੀਮਤੀ ਪੁਸ਼ਾਕਾਂ ਪਾਇਆ, ਗਲ ਵਿੱਚ ਸੋਨੇ ਦੀਆਂ ਹੀਰਿਆਂ ਦੀਆਂ ਮੋਤੀਆਂ ਦੀਆਂ ਮਾਲਾਂ ਫੱਬ ਰਹੀਆਂ ਹਨ ਅਤੇ ਬੜੇ ਸੁਨਹਿਰੀ ਜਰੀਦਾਰ ਬਸਤਰ ਧਾਰਨ ਕੀਤੇ ਹੋਏ ਹੈ। ਤਾਂ ਰਸਤੇ ਦੇ ਵਿੱਚ ਇੱਕ ਗਰੀਬ ਬ੍ਰਾਹਮਣ ਲੜਕਾ ਜਿਸ ਦੇ ਤਨ ਉੱਤੇ ਵੀ ਕੋਈ ਬਸਤਰ ਨਹੀਂ ਅਤੇ ਭੁੱਖ ਤੋਂ ਵੀ ਬੜਾ ਵਿਆਕੁਲ ਹੈ, ਨੌਵੇਂ ਪਾਤਸ਼ਾਹ ਜੀ ਉਸ ਬੱਚੇ ਵੱਲ ਵੇਖ ਕੇ ਕਿ ਇਹਦੇ ਤਨ ਉੱਤੇ ਕੋਈ ਵੀ ਬਸਤਰ ਨਹੀਂ ਹੈ, ਆਪਣੇ ਸਾਰੇ ਬਸਤਰ ਲਾ ਕੇ ਉਸ ਬਾਲਕ ਦੇ ਸਰੀਰ ਨੂੰ ਧਾਰਨ ਕਰਵਾ ਦਿੰਦੇ ਹੈ। ਸਾਰੀਆਂ ਕੀਮਤੀ ਮਾਲਾ ਉਸ ਦੇ ਗਲ ਦੇ ਵਿੱਚ ਪਾ ਕੇ ਉਸ ਨੂੰ ਬਾਂਹ ਤੋਂ ਪਕੜ ਕੇ ਗੁਰੂ ਕੇ ਮਹਿਲਾਂ ਵਿੱਚ ਲੈ ਆਉਂਦੇ ਹੈ ਔਰ ਆਪਣੇ ਮਾਤਾ ਨਾਨਕੀ ਜੀ ਨੂੰ ਆਖਦੇ, ਮਾਤਾ ਜੀ ਜੋ ਭਰਾਤਾ ਜੀ ਦੇ ਵਿਆਹ ਵਿੱਚ ਮਠਿਆਈਆਂ ਬਣਾਈਆਂ ਹਨ, ਇਸ ਬੱਚੇ ਨੂੰ ਉਹ ਮਠਿਆਈਆਂ ਛਕਾਓ ਤਾਂ ਕਿ ਭੁੱਖ ਤੋਂ ਵਿਆਕਲ ਹੈ, ਇਹਦਾ ਪੇਟ ਭਰ ਜਾਏ, ਤ੍ਰਿਪਤ ਹੋ ਜਾਏ। ਐਸਾ ਤਿਆਗ ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਗਿਆਨੀ ਗਿਆਨ ਸਿੰਘ ਜੀ ਤਾਂ ਇੱਥੋਂ ਤੱਕ ਲਿਖਦੇ ਹੈ ਕਿ ਛੇਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਦੇ ਵਿੱਚ ਆ ਕੇ ਸਿਮਰਨ ਭਗਤੀ ਬੰਦਗੀ ਦੀ ਮਹਾਨ ਘਾਲਣਾ ਘਾਲਦੇ ਹੈ, ਤਾਂ ਐਸੀ ਬਿਰਹੋਂ ਭਰੀ ਅਵਸਥਾ ਹੈ ਨੌਵੇਂ ਪਾਤਸ਼ਾਹ ਜੀ ਦੀ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹੇ ਬਹਿ ਚੱਲੇ ਜੀਓ, ਹਰ ਸਮੇਂ ਬੈਰਾਗ ਦੇ ਅੱਥਰੂ ਸਤਿਗੁਰੂ ਦੇ ਨੇਤਰਾਂ ਵਿੱਚੋਂ ਟਪਕਦੇ ਰਹਿੰਦੇ। ਔਰ ਵੈਰਾਗ ਦੇ ਵਿੱਚ ਜਿੱਥੇ ਸਮਾਧੀ ਲੱਗ ਜਾਂਦੀ ਉੱਥੇ ਬੈਠੇ ਰਹਿੰਦੇ ਕਈ ਕਈ ਪਹਿਰ, ਔਰ ਜੇ ਬਾਹਰ ਕਿਤੇ ਵੀ ਜਾਂਦੇ ਕਿਸੇ ਨਾਲ ਕੋਈ ਬਚਨ ਬਲਾਸ ਨਾ ਕਰਦੇ। ਜੇ ਮਾਤਾਵਾਂ ਨੇ ਭੋਜਨ ਦੇ ਦਿੱਤਾ ਤਾਂ ਛਕ ਲਿਆ, ਨਹੀਂ ਤਾਂ ਕਈ ਵਾਰੀ ਆਪ ਭੋਜਨ ਜਲ ਛਕਣ ਤੋਂ ਵੀ ਇਨਕਾਰ ਕਰਦਿਆ ਕਰਦੇ ਸਨ। ਅੱਠੇ ਪਹਿਰ ਵੈਰਾਗ ਦੇ ਵਿੱਚ ਲੀਨ ਰਹਿਣ ਵਾਲੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸਤਿ ਸੰਗਤ ਜੀ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ, ਮਜ਼ਦੂਲ ਆਲਮੀ ਉਹ ਕਹਿੰਦੇ ਹੈ, ਇਸ ਆਲਮੀ ਆਲਮ ਭਾਵ ਦੋ ਜਹਾਨਾਂ ਦਾ ਜੋ ਮਾਲਕ ਖੁਦਾ ਹੈ, ਜਿਹਦੀ ਸਭ ਤੋਂ ਉੱਤਮ ਪਦਵੀ ਸਭ ਤੋਂ ਵੱਡੀ ਪਦਵੀ ਹੈ, ਜੇ ਖੁਦ ਫਰਮੂਦਿਸ਼ ਉਹ ਕਹਿੰਦੇ ਜੇ ਖੁਦਾ ਤੋਂ ਬਾਅਦ ਕੋਈ ਪੂਜਨੀਕ ਪਦਵੀ ਦਾ ਮਾਲਕ ਹੈ ਜਿਸ ਨੂੰ ਖੁਦਾ ਦੇ ਤੁੱਲ ਪਰਮਾਤਮਾ ਵਾਹਿਗੁਰੂ ਦੇ ਤੁੱਲ ਨਮਸਕਾਰ ਕੀਤੀ ਜਾਂਦੀ ਹੈ, ਕੀਤੀ ਜਾ ਸਕਦੀ ਹੈ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਹਨ, ਜਿਨ੍ਹਾਂ ਸਤਿਗੁਰਾਂ ਦਾ ਆਪਾਂ ਸਾਧ ਸੰਗਤ ਜੀ 400 ਸਾਲਾ ਅਵਤਾਰ ਗੁਰਪੁਰਬ ਸਾਡੇ ਅਤ ਉੱਤਮ ਭਾਗ ਹੈ, ਮੈਂ ਸਮਝਦਾ ਸਭ ਤੋਂ ਉੱਤਮ ਭਾਗ ਸਾਡੇ ਹੈ ਕਿ ਸਾਡੀ ਜ਼ਿੰਦਗੀ ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਆਈ ਹੈ। और श्री अमृतसर साहब जी की धरती से शताब्दी बड़ी श्रद्धा भावना ते उत्साह नाल मनाई जा रही है। कल तो गुरद्वारा मंजी साहिब विखे दीवान हाल अंदर दीवान सज रहे हैं, अज सारा दिन दीवान सजने हैं। कल नूं गुरु के महलां विखे सुबह जो श्रोमणी गुरद्वारा प्रबंधक कमेटी वालों सारे खालसा पंथ वालों सतगुरु जी दे प्रकाश गुरपुरब नूं समर्पित श्री अखंड पाठ साहब प्रारंभ किए हुए है, उन्हां दी संपूर्णता होने तो बाद फिर इत्थे दीवान सजने हैं और सारियां संगतां ने इन्हां दीवानां विच आ के हाजरी भरनी है। सो सत संगत जी, ऐसे गुरदेव सतगुरु जी की महान 400 साल शताब्दी नूं मनाउंदिआं होइआं जो अज धन गुरु रामदास साहिब सच्चे पातशाह जी ने सानू श्री मुख वाक की दात बख्शिश की है, उस दी कथा मन बिरती नूं अकागर करके आप संगतां सरवण करो। ये शब्द ही उत्थान का शहीद भाई मनी सिंह जी ने बड़ी सुंदर लिखी है। वो कहिंदे धन गुरु नानक देव महाराज साहब जी की मासी जी दे सपुत्र, कईयां ने भूआ दे पुत्र भी लिखिया, पर मुख रूप विच महाराज जी की मासी दे पुत्र बाबा राम थम्मण जी होए। मन विच वैराग पैदा होया तां वैरागी जमात दे साधुआं नूं मिले, उन्होंने मूँह सिर मुन के गल विच कंठी पा दित्ती, कहन लगे तू वैरागी भेख अज तो धारण कर लिया, इस करके वैरागी साधु बन गया। उन्होंने मन विच बड़ा वैराग सी, पर वैरागी बन तो बाद भी मन नूं शांति ना आई, मन टिकिया ना, मन एकागर ना होया, मन विच इक भटकना बनी रही वाहिगुरु दे मिलाप दी, ऐसा वैराग मन विच पैदा होया। तां एक वेरी धन गुरु नानक देव महाराज जी का कोई सिख मिलिया, उस नूं बाबा राम थम्मण ने बेनती की कि मैं जन्म काल तो ही जदों तो सुरत संभाली है, इस गल की प्यास है कि मैनू वाहिगुरू परमेश्वर की प्राप्ति हो जाए। इस प्यास नूं पूरी करन वास्ते मैं वैरागी जमात विच जा के उन्हां दा शिष्य बनिया, चेला बनिया। उन्होंने मेरा मूँह सिर मुन के गल विच कंठी पा दित्ती, पर मेरे मन नूं शांति नहीं आई। कोई ऐसा संत, कोई साधु, कोई रब दा प्यारा मैनू दस पाओ जिहदी संगत करके मेरी इच्छा पूरी हो जाए। उस कहण लगा रहो संत हो टोल साध बहुत तेरे डिठे, सन्यासी तपसी है मुखों ए पंडित मिठे। कहन लगा भाई राम थम्मण, तेरी इच्छा तो धन गुरु नानक साहब पूरी कर सकते, होर किसे तो तेरी इच्छा पूरी नहीं होनी। उस वक्त बाबा राम थम्मण फिर धन गुरु नानक देव महाराज सच्चे पातशाह जी के चरणों में आए, सतगुरां ने उन्होंने साबत सूरत केस रखवाए और उन्होंने गुरु घर के विचों चरण पौहल दे के हजूर ने नाम की दात बख्शिश की और ये पावन शब्द उन्होंने प्रथाए सतगुरु जी ने अपने मुखार बिंद तो उच्चारण किया है और उन्होंने उत्ते सतगुरु जी ने महान रहमत करके उन्होंने इच्छा वाहिगुरु की अभेदता उन्होंने करवाई। ऐसा ये परम पवित्र उपदेश धन गुरु नानक देव महाराज जी सूही रागनी के अंदर संत बाणी के अंदर सच्चे पातशाह उच्चारण कर रहे हैं। संत काव्य ते संगीत नूं मिला के संत की रचना की जाती है। गुरु साहब ने काव्य ते संगीत नूं दोनों नूं धन गुरु ग्रंथ साहब जी दे विच प्रमुखता दिती है, इस करके सच्चे पातशाह सूही रागनी अंदर पहले पातशाह संत बाणी के अंदर बाबा राम थम्मण जी नूं अते आपां नूं सारिआं नूं इह परम पवित्र उपदेश पहले घर सुरताल दे अंदर बख्शिश कर रहे हन।
एक ओंकार सतगुर प्रसाद,
एक अद्वैत स्वरूप वाहिगुरु ओंकार सारिआं दा प्रकाशक है, सतनाश तो रहत गुर चेतन है, प्रसाद आनंद स्वरूप है। ऐसे सचित आनंद की प्राप्ति करन वालिआं दी बिरती पर विशेष करके दुनिया के पदार्थों के स्वादों तो रहत हो जाती है। ऐसा वैराग उन्होंने मार मेरे सतगुरु बख्शिश कर देंदे हन।
पर जोबन मैं मत पेयड़ा कर पाहुनी बलराम जियो।
सतगुरु जी इत्थे फरमान करदे आ पर जोबन मैं मत, जदों लड़की जवानी दे विच भर जांदी है भाव जवान हो जांदी है उदों फिर परिवार वाले जी समझते हैं कि हुण ये कुछ दिनों की साढ़े घर विच प्रौहणी है साड़ी पुत्री, पेड़ा पेके घर दे विच कुछ दिनों की प्रौहणी है क्योंकि इनू सहुरे घर हुण जल्दी ही भेजना पवेगा तोरना पवेगा। जदों युवा अवस्था दे विच मैं नाम नशे का भी है भाव जवानी का नशा भाव जवानी पूर्ण रूप दे विच भर जाती है, फिर वो कहिंदे है भी हुण इह प्रौहणे थोड़े दिनों की प्रौहणी है इस नूं सहुरे घर तोरना पैना, फिर वो सारियां तैयारियां कर देंदे अपनी लड़की दे विआह दीआं। इह सतगुरु जी इस तरह का अलंकार इत्थे वरत के उपदेश दे रहे हैं भर जोबन मैं मत। साड़ी जिहड़ी मत है ना बुद्धि, ये जवानी दे अंदर जवानी दे नशे दे विच भरी हुई हुई है और जवानी दे नशे दे विच भरी हुई होण करके इस जीव रूप स्त्री नूं अपना सहुरा घर भुलिया होया होया है, जिस करके ये मात लोक पेके घर दे विच रह के औगणा दी ग्रसी होई औगणा दे विच फसी होई होई हंकार दे नशे दे नाल इस दी मत जिहड़ी है वो भरी होई होई है। पर इस नूं इह ज्ञान नहीं कि मैं कुछ दिनों की प्रौहणी है इस मात लोक दे विच, इस मात लोक पेके घर विच सहुरा मेरा परलोक घर है मैं उत्थे जाना, उस नूं अजीब रूप स्त्री भुली बैठी है और इस करके यह जवानी दे विच मैं नाम शराब आदक अते होर नशियां नूं पी पी के इहदी मत जिहड़ी है बुद्धि जिहड़ी है बिगड़ चुकी है औगणा दे नाल भर चुकी है। पर इहनूं इस गल दा ज्ञान नहीं कि मैं कुछ दिनां दी प्रौहणी हाँ जीव रूप स्त्री इस मात लोक दे अंदर। बलराम जीओ वो जो वाहिगुरु रमिया होया वाहिगुरु परमेशर है उस तो ये जीव रूप स्त्री बलिहार कुर्बान नहीं जाती कि जिसने मैनू ये जियो पिंड बड़ा सोहना शरीर दिता मैनू सोहने अंग प्रतंग दिते है मेरे अंदर जीव आत्मा पैदा की है कि मैं उस वाहिगुरु तो बलिहार जावा कि इस मनुखा देही नूं वाहिगुरु का नाम जप के सत संगत करके सेवा करके सफली कर लवां। क्योंकि भाई प्राप्त मानुख देहुरिया गोबिंद मिलन की है तेरी बरिया, है मनुखा दे किस वास्ते मिली है वाहिगुरु की प्राप्ति वास्ते मिली है। रैण गवाई सोए कै दिवस गवाया खाए हीरे जैसा जन्म है कौडी बदले जाए। धन गुरु तेग बहादुर साहब जी अठा पहरां विच जदों बाबा बकाला साहिब आप महान भगती की साधना कठिन तप कर रहे सन कई वेरी एक पहर भी आराम नहीं करते सन, तीन घंटिया का एक पहर हुंदा एक पहरां दे विच मुई कई वेरी कुछ घड़िया ही आराम करया करते सन, इन्ने वैराग दे सहत सतगुरु जी भगती ते सिमरन की साधना विच लीन सन। सत संगत जी मनुखा जीवन की कदर किसी विरले नूं है संसार अंदर, हर प्राणी नूं मनुखा जीवन की कीमत का ज्ञान नहीं। ਜਿੰਨਾ ਚਿਰ ਬੰਦਾ ਸੰਗਤ ਵਿੱਚ ਨਹੀਂ ਆਉਂਦਾ ਉਨਾ ਚਿਰ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਮਨੁੱਖਾ ਤਨ ਕਿਸ ਵਾਸਤੇ ਮਿਲਿਆ। ਇਹ ਮਨੁੱਖਾ ਇਸ ਵਾਸਤੇ ਨਹੀਂ ਮਿਲਿਆ, ਜੀਵਨ 24,000 ਖਰਚ ਬੰਦੇ ਦਾ ਆਮਦ ਮੂਲ ਨਾ ਥੀਵੇ। ਨਾਮ ਜਪਣ ਕੋ ਜਿਹਾ ਦੀਨੀ ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਕੀ। 24,000 ਖਰਚ ਬੰਦੇ ਦਾ ਆਮਦ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕੈਸੇ ਜੀਵੇ। ਨਾਮ ਜਪਣ ਨੂੰ ਜਿਹਾ ਦਿੱਤੀ ਹੈ, ਜ਼ਬਾਨ ਦਿੱਤੀ ਹੈ, ਦਰਸ਼ਨ ਕਰਨ ਨੂੰ ਗੁਰੂ ਦੇ ਸੰਗਤ ਦੇ ਦਰਸ਼ਨ ਕਰਨ ਨੂੰ ਅੱਖਾਂ ਦਿੱਤੀਆਂ, ਇੱਕ ਇੱਕ ਸਵਾਸ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਦਿੱਤਾ, ਜਿਹੜਾ ਲੱਖਾਂ ਦਮੜਾ ਖਰਚ ਕੇ ਵੀ ਨਹੀਂ ਮਿਲ ਸਕਦਾ, ਪਰ ਬੰਦਾ ਇਸ ਨੂੰ ਭੰਗ ਦੇ ਪਹਾੜੇ ਗਵਾਈ ਜਾਂਦਾ, ਅਜਾਈ ਗਵਾ ਰਿਹਾ। ਰਹਿਣ ਗਵਾਈ ਸੋਇਕ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਕੌਡੀਆਂ ਦੇ ਭਾਅ ਮਨੁੱਖਾ ਜੀਵਨ ਨੂੰ ਗਵਾ ਰਿਹਾ ਬੰਦਾ। ਇਹ ਮਨੁੱਖਾ ਦੇ ਤਾਂ ਭਾਈ ਵਾਹਿਗੁਰੂ ਨੂੰ ਮਿਲਣ ਵਾਸਤੇ ਪ੍ਰਾਪਤ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨਾ ਵੈਰਾਗਮਈ ਉਪਦੇਸ਼ ਦਿੱਤਾ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭੂ ਡੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਜਗਤ ਦੇ ਪਦਾਰਥਾਂ ਨੂੰ ਉਹਨਾਂ ਨੇ ਝੂਠੇ ਕਰਕੇ ਵਿਖਾਇਆ। ਬਾਲਕ ਅਵਸਥਾ ਵਿੱਚ ਰਾਜਿਆਂ ਵਰਗੀ ਪੁਸ਼ਾਕ ਇੱਕ ਗਰੀਬ ਬ੍ਰਾਹਮਣ ਦੇ ਗਲ ਵਿੱਚ ਪਾ ਦਿੰਦੇ ਹੈ, ਔਰ ਜਦੋਂ ਸੀਹਾ ਮਸੰਦ ਧੀਰ ਮੱਲ ਬਾਬਾ ਬਕਾਲਾ ਸਾਹਿਬ ਸਤਿਗੁਰੂ ਜੀ ਨੂੰ ਬਾਬਾ ਮੱਖਣ ਸ਼ਾਹ ਪ੍ਰਗਟ ਕਰਕੇ ਕੀਮਤੀ ਭਿਟਾਵਾਂ ਅਰਪਿਤ ਕਰਦੇ ਆ, ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹੈ। ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਚਿੰਤਾਗ੍ਰਸਤ ਹੋਇਆਂ ਨੂੰ ਵੇਖ ਕੇ ਨੌਵੇਂ ਪਾਤਸ਼ਾਹ ਜੀ ਸ਼ਬਦ ਉਚਾਰਦੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬਿਸਰਾਮ, ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਐਸਾ ਵੈਰਾਗਮਈ ਉਪਦੇਸ਼ ਮਾਤਾਵਾਂ ਨੂੰ ਦੇ ਕੇ ਮਹਾਰਾਜ ਧੀਰਜ ਬਖਸ਼ਿਸ਼ ਕਰਦੇ ਹੈ। ਇੰਨਾ ਵੈਰਾਗ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ। ਇਸ ਕਰਕੇ ਇਹ ਮਨੁੱਖਾਂ ਦੇ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਹੇ ਜੀਵ ਰੂਪ ਇਸਤਰੀ, ਤੂੰ ਜਵਾਨੀ ਦੇ ਵਿੱਚ ਭਰ ਕੇ ਹੰਕਾਰ ਦੇ ਵਿੱਚ ਵਾਹਿਗੁਰੂ ਨੂੰ ਭੁੱਲੀ ਬੈਠੀ ਹੈ। ਉਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਕਿਉਂ ਨਹੀਂ ਜਾਂਦੀ, ਜਿਹਨੇ ਐਸੀ ਸੁੰਦਰ ਤੈਨੂੰ ਮਨੁੱਖਾਂ ਦੇ ਅਤੇ ਸਾਰੇ ਸੰਸਾਰ ਦੇ ਸੁੱਖ ਬਖਸ਼ਿਸ਼ ਕੀਤੇ ਹੈ। ਇਸ ਕਰਕੇ ਤੂੰ ਇਸ ਪੇਕੇ ਘਰ ਸੰਸਾਰ ਤੋਂ ਇੱਕ ਦਿਨ ਸਹੁਰੇ ਘਰ ਨੂੰ ਜਾਣਾ ਹੀ ਜਾਣਾ ਹੈ, ਕੁਝ ਦਿਨਾਂ ਦਾ ਪ੍ਰਾਹੁਣਾ ਹੈ। ਇਹ ਜੀਵ ਰੂਪ ਇਸਤਰੀ, ਕਿਉਂ ਜਵਾਨੀ ਦਾ ਹੰਕਾਰ ਕਰਦਾ ਤੂੰ, ਕਿਉਂ ਐਵੇਂ ਆਪਣੀਆਂ ਪਦ ਪਦਵੀਆਂ ਦਾ ਹੰਕਾਰ ਕਰਦਾ ਹੈ, ਕਿਉਂ ਆਪਣੇ ਧਨ ਪਦਾਰਥ ਦਾ ਹੰਕਾਰ ਕਰਦਾ ਹੈ। ਇਸ ਕਰਕੇ ਮਹਾਰਾਜ ਐਸਾ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਮੈਲੀ ਅਵਗਣ ਚਿਤ,
ਜਿਹੜੀ ਜੀਵ ਰੂਪ ਇਸਤਰੀ ਔਗਣਾਂ ਕਰਕੇ ਮੈਲੀ ਹੈ, ਵਿਕਾਰਾਂ ਕਰਕੇ ਮੈਲੀ ਹੈ, ਉਹ ਕਦੇ ਵਾਸਤੇ ਵੀ ਆਪਣੇ ਪਤੀ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੀ। ਇਸ ਕਰਕੇ ਜਿਹੜੀ ਜੀਵ ਰੂਪ ਇਸਤਰੀ ਔਗਣਾਂ ਕਰਕੇ, ਜਿਹਨਾਂ ਦਾ ਚਿੱਤ ਵਿਕਾਰਾਂ ਕਰਕੇ ਮੈਲਾ ਹੋਇਆ ਹੋਇਆ ਹੈ,
ਬਿਨ ਗੁਰ ਗੁਣ ਨਾ ਸਮਾਵਨੀ,
ਬਿਨਾਂ ਪੂਰੇ ਸਤਿਗੁਰਾਂ ਦੇ ਮੇਲੇ ਤੋਂ ਜਿੰਨਾ ਚਿਰ ਗੁਣਾਂ ਨੂੰ ਹਿਰਦੇ ਵਿੱਚ ਸਮਾਉਂਦਾ ਨਹੀਂ, ਧਾਰਨ ਨਹੀਂ ਕਰਦਾ ਹੈ।
ਬਲ ਰਾਮ ਜੀਓ,
ਐਸੇ ਰਾਮ ਰਮੇ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ, ਜਿਸ ਰਾਮ ਵਾਹਿਗੁਰੂ ਦਾ ਸਰੂਪ ਸਤਿਗੁਰੂ ਹੈ, ਜਿਨ੍ਹਾਂ ਦੇ ਦਰਸ਼ਨ ਸੰਗਤ ਕਰਕੇ ਗੁਣਾਂ ਨੇ ਹਿਰਦੇ ਵਿੱਚ ਵਸਣਾ ਹੈ, ਔਗੁਣਾਂ ਦੀ ਮੈਲ ਦੂਰ ਹੋਣੀ ਹੈ, ਔਰ ਜਿਨ੍ਹਾਂ ਗੁਰਾਂ ਦੀ ਕਿਰਪਾ ਕਰਕੇ ਰਾਮ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਇਸ ਕਰਕੇ ਉਹਨਾਂ ਗੁਰਾਂ ਦੀ ਕਿਰਪਾ ਤੋਂ ਬਿਨਾਂ ਸ਼ੁਭ ਗੁਣ ਨਹੀਂ ਹਿਰਦੇ ਵਿੱਚ ਆ ਕੇ ਵਸਦੇ, ਔਗੁਣਾਂ ਦੀ ਮੈਲ ਦੂਰ ਨਹੀਂ ਹੁੰਦੀ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਆ ਉਹ ਧੋਏ, ਇਸ ਕਰਕੇ ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਇਸ ਕਰਕੇ ਔਗੁਣਾਂ ਕਰਕੇ ਇਸ ਜੀਵ ਦਾ ਚਿੱਤ ਮੈਲਾ ਹੋਇਆ ਹੋਇਆ ਹੈ। ਬਿਨਾਂ ਗੁਰੂ ਤੋਂ ਇਹਦੇ ਅੰਦਰ ਗੁਣ ਨਹੀਂ ਸਮਾ ਸਕਦੇ। ਬਿਨਾਂ ਗੁਣ ਸਮਾਇਆ ਤੋਂ ਵਿਣ ਗੁਣ ਕੀਤੇ ਭਗਤ ਨਾ ਹੋਏ, ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਭਗਤੀ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਗੁਣ ਸਾਰ ਨਾ ਜਾਣੀ ਭਰਮ ਭੁਲਾਣੀ,
ਇਸ ਜੀਵ ਨੇ ਭੁੱਲ ਕੇ ਗੁਰੂ ਨਾਲੋਂ ਬੇਮੁਖ ਹੋ ਕੇ, ਪਰਮੇਸ਼ਰ ਤੋਂ ਭੁੱਲ ਕੇ ਵਾਹਿਗੁਰੂ ਨੇ ਜਿਹੜੇ ਸ਼ੁਭ ਗੁਣ ਬਖਸ਼ੇ ਹੈ, ਗੁਣ ਪਰ ਉਪਕਾਰ ਕਰਕੇ ਮਨੁੱਖਾ ਤਨ ਵੀ ਦਿੱਤਾ ਹੈ, ਸ੍ਰੇਸ਼ਟ ਗੁਣ ਦਾਤ ਸ੍ਰੇਸ਼ਟ ਗੁਣਾਂ ਦੀ ਦਾਤ ਬਖਸ਼ੀ ਹੈ, ਉਹਨਾਂ ਦੀ ਕਦਰ ਨਹੀਂ ਇਹਨੇ ਜਾਣੀ। ਭੁੱਲ ਕਰਕੇ ਭਰਮ ਦੇ ਵਿੱਚ ਪੈ ਕੇ ਕੁਰਾਹੇ ਪੈ ਗਿਆ। ਵਿਦਵਾਨਾਂ ਨੇ ਭਰਮ ਦਾ ਅਰਥ ਕੁਰਾਹੇ ਵੀ ਕੀਤਾ ਹੈ, ਭਰਮ ਦਾ ਅਰਥ ਅਗਿਆਨ ਵੀ ਹੈ। ਇਸ ਕਰਕੇ ਭਰਮ ਦੇ ਵਿੱਚ ਪੈ ਕੇ ਭੁੱਲ ਗਿਆ ਹੈ, ਭਟਕ ਗਿਆ ਹੈ।
ਜੋ ਬਨ ਬਾਦ ਗਵਾਇਆ,
ਆਪਣੀ ਜਵਾਨੀ ਜੁਬਾ ਅਵਸਥਾ ਇਸ ਨੂੰ ਵਿਅਰਥ ਗਵਾ ਲਿਆ। ਪਤੀ ਰੂਪ ਵਾਹਿਗੁਰੂ ਦੀ ਪ੍ਰਾਪਤੀ ਨੂੰ ਕਰਨ ਵਾਸਤੇ ਜਵਾਨੀ ਲੇਖੇ ਲਾਉਣੀ ਸੀ, ਪਰ ਇਸ ਨੂੰ ਵਿਅਰਥ ਹੀ ਗਵਾ ਲਿਆ, ਨਿਸਫਲ ਹੀ ਗਵਾ ਲਿਆ, ਭੰਗ ਦੇ ਪਹਾੜੇ ਹੀ ਗਵਾ ਲਿਆ ਹੈ।
ਵਰ ਘਰ ਦਰ ਦਰਸ਼ਨ ਨਹੀਂ ਜਾਤਾ,
ਵਰ ਪਤੀ ਰੂਪ ਵਾਹਿਗੁਰੂ ਪਰਮੇਸ਼ਰ ਦਾ ਘਰ ਸੰਸਾਰ ਹੈ, ਸੰਸਾਰ ਦੇ ਵਿੱਚੋਂ ਉਸ ਵਾਹਿਗੁਰੂ ਦੇ ਦਰਸ਼ਨ ਨੂੰ ਕਰਨਾ ਨਹੀਂ ਜਾਣਿਆ ਹੈ। ਇਹ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਸ ਕਰਕੇ ਉਹਦੇ ਦਰਸ਼ਨ ਸਾਧ ਸੰਗਤ ਰੂਪ ਘਰ ਵਿੱਚੋਂ ਆ ਕੇ ਨਹੀਂ ਕਰਨੇ ਜਾਣੇ।
ਫਿਰ ਕਾ ਸਹਿਜ ਨਾ ਪਾਇਆ,
ਵਾਹਿਗੁਰੂ ਦਾ ਜੋ ਸਹਿਜ ਸਰੂਪ ਹੈ, ਸਹਿਜ ਗਿਆਨ ਅਵਸਥਾ ਹੈ, ਉਹ ਇਸ ਨੂੰ ਪਾਇਆ ਨਹੀਂ, ਚੰਗਾ ਨਹੀਂ ਲੱਗਾ ਹੈ।
ਸਤਿਗੁਰ ਪੂਛ ਨਾ ਮਾਰਗ ਚਾਲੀ,
ਇਹ ਜੀਵ ਰੂਪ ਇਸਤਰੀ ਸਤਿਗੁਰੂ ਨੂੰ ਪੁੱਛ ਕੇ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਤੇ ਨਹੀਂ ਚੱਲੀ, ਨਹੀਂ ਤੁਰੀ ਹੈ।
ਸੂਤੀ ਰਹਿਣ ਵਿਹਾਣੀ,
ਵਿਦਿਆ ਰੂਪ ਰਾਤਰੀ ਪੈਣ ਤੋਂ ਵਿਸ਼ਿਆਂ ਦੀ ਨੀਂਦ ਵਿੱਚ ਸੁੱਤੇ ਪਿਆ ਹੀ ਉਮਰ ਰੂਪ ਰਾਤ ਜਿਹੜੀ ਹੈ ਸਾਰੀ ਗੁਜ਼ਰ ਗਈ, ਨਿਸਫਲ ਚਲੀ ਗਈ ਹੈ।
ਨਾਨਕ ਬਾਲ ਤਨ ਰਾਂਡੇ ਪਾ,
ਜਿਹੜੀ ਬਾਲ ਅਵਸਥਾ ਵਿੱਚ ਜਿਹੜੀ ਇਸਤਰੀ ਰੰਡੀ ਹੋ ਗਈ, ਪਤੀ ਤੋਂ ਰਹਿਤ ਹੋ ਗਈ, ਜਿਹਦਾ ਪਤੀ ਮਰ ਗਿਆ ਬਾਲ ਅਵਸਥਾ ਦੇ ਵਿੱਚ, ਉਹ ਭਾਈ ਯੁਵਾ ਅਵਸਥਾ ਦੇ ਵਿੱਚ ਜਾਂ ਅੱਗੇ ਉਮਰ ਦੇ ਵਿੱਚ ਪਤੀ ਦੇ ਪ੍ਰਾਪਤੀ ਦੇ ਆਨੰਦ ਨੂੰ ਕਿਵੇਂ ਮਾਣ ਸਕਦੀ ਹੈ, ਭਾਵ ਨਹੀਂ ਮਾਣ ਸਕਦੀ। ਇਸੇ ਤਰ੍ਹਾਂ ਨਾਨਕ ਬਾਲਤਨ ਰਾ ਡੇਪਾ, ਮਹਾਰਾਜ ਕਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ, ਬਾਲ ਅਵਸਥਾ ਦੇ ਵਿੱਚ ਹੀ ਰੰਡੇਪਾ ਗਲ ਪੈ ਗਿਆ ਹੈ।
ਬਿਨ ਪਿਰ ਧਨ ਕੁਮਲਾਣੀ,
ਪਤੀ ਰੂਪ ਧਨ ਪਤੀ ਤੋਂ ਬਿਨਾਂ ਇਹ ਕੁਮਲਾਈ ਉਦਾਸ ਹੋਈ, ਇਹ ਜੀਵ ਰੂਪ ਇਸਤਰੀ ਭਟਕਦੀ ਫਿਰਦੀ ਹੈ। ਇਸ ਕਰਕੇ ਬਾਲਕ ਅਵਸਥਾ ਦੇ ਵਿੱਚ ਹੀ, ਬਾਲ ਅਵਸਥਾ ਤੋਂ ਜੇ ਗੁਰੂ ਦਾ ਮਿਲਾਪ ਨਹੀਂ ਹੋਇਆ ਜਾਂ ਸ਼ੌਕ ਅਵਸਥਾ ਰੂਪ ਜਗਿਆਸੂ ਨੂੰ ਗੁਰੂ ਦਾ ਵਿਛੋੜਾ ਪੈ ਗਿਆ, ਤਾਂ ਫਿਰ ਇਹ ਗੁਰੂ ਤੋਂ ਵਿਛੜਿਆ ਹੋਇਆ ਇਹ ਜੀਵ ਵਾਹਿਗੁਰੂ ਪਤੀ ਰੂਪ ਪਰਮੇਸ਼ਰ ਦੀ ਪ੍ਰਾਪਤੀ ਤੋਂ ਹੀਣਾ ਹੋ ਕਰਕੇ ਦਰ ਦਰ ਕੁਮਲਾਇਆ ਭਟਕਦਾ ਫਿਰਦਾ ਹੈ, ਭਟਕਣਾ ਪੈ ਜਾਂਦੀ ਹੈ ਲੋਕ ਪ੍ਰਲੋਕ ਦੀ।
ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵ,
ਬਾਬਾ ਹੇ ਸਤਿਗੁਰੂ ਮੈਨੂੰ ਇਹ ਵਰਦਾਨ ਦੇਣਾ ਕਰੋ ਕਿ ਹਰੀ ਵਾਹਿਗੁਰੂ ਪਰਮੇਸ਼ਰ ਜੋ ਪਰ ਵਰ ਪਤੀ ਦੀ ਨਿਆਈ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਮੈਂ ਭਾ ਜਾਵਾਂ, ਉਹਦੇ ਸ਼ੁਭ ਗੁਣ ਉਹਦੀ ਪ੍ਰਾਪਤੀ ਮੇਰੇ ਹਿਰਦੇ ਦੇ ਵਿੱਚ ਭਾ ਜਾਵੇ, ਚੰਗੀ ਲੱਗੇ, ਇੱਛਾ ਮਨ ਵਿੱਚ ਜਗਿਆਸਾ ਦੀ ਪੈਦਾ ਹੋ ਜਾਏ।
ਇਸ ਕੀ ਬਲ ਰਾਮ ਜੀਓ,
ਇਸ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਪੈਦਾ ਹੋ ਜਾਏ, ਤਾਂ ਕਰਕੇ ਉਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਮੇਰੀ ਜ਼ਿੰਦਗੀ ਜੀ ਜਾਣਾ ਕਰੇ।
ਰੱਬ ਰਹਿਆ ਜੁਗ ਚਾਰ
ਚਾਰੇ ਜੁਗਾਂ ਦੇ ਵਿੱਚ ਜੋ ਵਾਹਿਗੁਰੂ ਵਿਆਪਕ ਹੈ ਸਤਿਯੁਗ ਤ੍ਰੇਤਾ ਦੁਆਪਰ ਆਦਿਕ
ਤਿਰ ਭਵਨ ਬਾਣੀ
ਜਿਸ ਕੀ ਜਿਸ ਵਾਹਿਗੁਰੂ ਦੀ ਬਾਣੀ ਤਿੰਨਾਂ ਭਵਨਾਂ ਦੇ ਵਿੱਚ ਜਿਸ ਦਾ ਵਾਸਾ ਹੈ ਤਿੰਨਾਂ ਭਵਨਾਂ ਦੀ ਬਾਣੀ ਜਿਹਨੇ ਬਣਾਵਟ ਬਣਾਈ ਹੋਈ ਹੈ ਤਿੰਨਾਂ ਭਵਨਾਂ ਦੇ ਅੰਦਰ ਸਾਰੇ ਵੇਦ ਸ਼ਾਸਤਰ ਜਿਸ ਦੀ ਬਾਣੀ ਮਹਿਮਾ ਨੂੰ ਉਚਾਰਦੇ ਹਨ
ਬਲਰਾਮ ਜੀਓ
ਉਸ ਵਾਹਿਗੁਰੂ ਤੋਂ ਇਹ ਜੀਵ ਤੂੰ ਬਲਿਹਾਰ ਕੁਰਬਾਨ ਜਾਣਾ ਕਰ
ਤਿਰ ਭਵਨ ਕੰਤ ਰਵੈ ਸੁਹਾਗਣ
ਜਿਹੜੀਆਂ ਸੁਹਾਗ ਬੰਤੀਆਂ ਨੂੰ ਤਿੰਨਾਂ ਭਵਨਾਂ ਦਾ ਕੰਤ ਮਾਲਕ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਜਿਹਦਾ ਆਨੰਦ ਜਿਨ੍ਹਾਂ ਨੂੰ ਰਵੈ ਪ੍ਰਾਪਤ ਹੋ ਗਿਆ
ਅਵਗਣ ਬੰਤੀ ਦੂਰੇ
ਉਹ ਸੁਹਾਗ ਬੰਤੀਆਂ ਹਨ ਭਾਵ ਪਤੀ ਦੀ ਪ੍ਰਾਪਤੀ ਵਾਲੀਆਂ ਹਨ ਉਹ ਜਗਿਆਸੂ ਰੂਪ ਸਖੀਆਂ ਉਹ ਮਹਾਤਮਾ ਜਨ ਸਖੀਆਂ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਹੈ ਅਤੇ ਔਗਣਾਂ ਵਾਲੇ ਐਸੇ ਵਾਹਿਗੁਰੂ ਰੂਪ ਪਤੀ ਤੋਂ ਹਮੇਸ਼ਾ ਦੂਰ ਰਹਿੰਦੇ ਆ ਵਿਛੜੇ ਹੋਏ
ਜੈਸੀ ਆਸਾ ਤੈਸੀ ਮਨਸਾ
ਜੈਸੀ ਆਸਾ ਮਨ ਵਿੱਚ ਹੁੰਦੀ ਹੈ ਤੈਸੀ ਵਾਸ਼ਨਾ ਇੱਛਾ ਵਾਹਿਗੁਰੂ ਉਹਨਾਂ ਦੀ ਪੂਰੀ ਕਰ ਦਿੰਦਾ ਹੈ
ਪੂਰ ਰਹਿਆ ਪਰ ਪੂਰੇ
ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ ਜੈਸੀ ਆਸਾ ਸੀ ਵੈਸੀ ਮਨਸਾ ਬੰਦੇ ਦੀ ਬੁੱਧੀ ਬਣ ਜਾਂਦੀ ਹੈ ਜਿਹੋ ਦੀ ਅੰਦਰ ਇੱਛਾ ਦਾ ਪ੍ਰਵਾਹ ਚੱਲਦਾ ਹੋਵੇ ਨਾ ਉਹੋ ਜਿਹਾ ਬੁੱਧੀ ਉਸ ਨੂੰ ਉਸੇ ਰੂਪ ਵਿੱਚ ਆਪਣੇ ਅੰਦਰ ਘੜ ਲੈਂਦੀ ਹੈ ਜੇ ਵਾਹਿਗੁਰੂ ਨੂੰ ਮਿਲਣ ਦੀ ਆਸਾ ਫਿਰ ਵੈਰਾਗ ਪੈਦਾ ਹੋਏਗਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨੂੰ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬਾ ਬਕਾਲਾ ਸਾਹਿਬ ਇੱਕ ਯੁਵਾ ਅਵਸਥਾ ਦਾ ਨੌਜਵਾਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਕਰੇ ਮਹਾਰਾਜ ਉਹਨੂੰ ਵੈਰਾਗ ਦਾ ਉਪਦੇਸ਼ ਦਿਆ ਕਰਨ ਪਰ ਉਹ ਕਿਹਾ ਕਰੇ ਮਹਾਰਾਜ ਮੇਰੇ ਘਰ ਵਾਲੀ ਮੇਰੇ ਨਾਲ ਬੜਾ ਤੇ ਪਿਆਰ ਕਰਦੀ ਹੈ ਅਤੇ ਮੇਰੇ ਤੋਂ ਬਿਨਾਂ ਮੇਰਾ ਪਰਿਵਾਰ ਇੱਕ ਪਲ ਵੀ ਨਹੀਂ ਰਹਿ ਸਕਦਾ ਮਹਾਰਾਜ ਕਹਿੰਦੇ ਭਾਈ ਨਹੀਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਹਾਰਾਜ ਕਹਿੰਦੇ ਜੇ ਤੈਨੂੰ ਨਿਸ਼ਚਾ ਨਹੀਂ ਤਾਂ ਇੱਕ ਦਿਨ ਤੈਨੂੰ ਦਿਖਾ ਦਿੰਦੇ ਯੋਗ ਸਾਧਨਾ ਦੁਆਰਾ ਮਹਾਰਾਜ ਕਹਿੰਦੇ ਇੱਕ ਦਿਨ ਤੂੰ ਆਪਣੇ ਸਵਾਸ ਖਿੱਚ ਕੇ ਪੈ ਜਾਈ ਪਰਿਵਾਰ ਵਾਲਿਆਂ ਨੂੰ ਇਹ ਲੱਗੇਗਾ ਦਸਮ ਦੁਆਰ ਵਿੱਚ ਸਵਾਸ ਕਿਸੇ ਨਾ ਕਿਸੇ ਢੰਗ ਨਾਲ ਸਤਿਗੁਰੂ ਮਹਾਰਾਜ ਜੀ ਸਾਰੀ ਜੁਗਤੀ ਨੂੰ ਜਾਣਦੇ ਸਨ ਸਮਝਾ ਕੇ ਕਹਿੰਦੇ ਪੈ ਜਾਈ ਉਹਨਾਂ ਨੂੰ ਇਹ ਪਤਾ ਲੱਗੇ ਕਿ ਤੂੰ ਮਰ ਗਿਆ ਉਹਨੇ ਉਸੇ ਤਰ੍ਹਾਂ ਜਾ ਕੇ ਕੀਤਾ ਕਹਿੰਦੇ ਨਾਲੇ ਤੈਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਤੇਰੇ ਨਾਲ ਘਰ ਦੇ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਉਹ ਨੌਜਵਾਨ ਨੇ ਉਹ ਕਿਰਿਆ ਉਵੇਂ ਕੀਤੀ ਘਰ ਵਾਲੀ ਦੇਖਦੀ ਹੈ ਮੇਰੇ ਘਰ ਵਾਲਾ ਸਰੀਰ ਕਰਕੇ ਨਹੀਂ ਰਿਹਾ ਬੜੀ ਕਾਹਲੀ ਨਾਲ ਉੱਠੀ ਉੱਠ ਕੇ ਸਭ ਤੋਂ ਪਹਿਲਾਂ ਦੋ ਪ੍ਰਸ਼ਾਦੇ ਪਕਾਏ ਪ੍ਰਸ਼ਾਦੇ ਪਕਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਸਾਧ ਸੰਗਤ ਜੀ ਘਿਓ ਅਤੇ ਸ਼ੱਕਰ ਪਾ ਕੇ ਚੂਰੀ ਬਣਾ ਲਈ ਫਿਰ ਦੁੱਧ ਜਿਹੜਾ ਪਿਆ ਸੀ ਉਸ ਨੂੰ ਕਾਢ ਕੇ ਉਹਦੀ ਖੀਰ ਬਣਾ ਲਈ ਖੀਰ ਬਣਾ ਕੇ ਖਾ ਕੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਉੱਚੀ ਉੱਚੀ ਪਿੱਟਣ ਲੱਗ ਪਈ ਕਿ ਮੇਰਾ ਪਤੀ ਮਰ ਗਿਆ ਮੇਰਾ ਪਤੀ ਮਰ ਗਿਆ ਲੋਕੋ ਮੈਂ ਉੱਜੜ ਗਈ ਉਸ ਵਕਤ ਸਾਰਾ ਆਂਢ ਗੁਆਂਢ ਇਕੱਠਾ ਹੋ ਗਿਆ ਸਾਰੇ ਲੋਕ ਇਕੱਠੇ ਹੋਣ ਲੱਗ ਪਏ ਵੈਰਾਗ ਕਰਦੀ ਹੈ ਜਦੋਂ ਥੋੜ੍ਹਾ ਜਿਹਾ ਵਕਤ ਮਿਲਦਾ ਹੈ ਫਿਰ ਸਾਧ ਸੰਗਤ ਜੀ ਅੰਦਰ ਜਾ ਕੇ ਚੂਰੀ ਨੂੰ ਫੱਕਾ ਮਾਰ ਕੇ ਆ ਜਾਂਦੀ ਹੈ ਜਦੋਂ ਇਸ਼ਨਾਨ ਕਰਾ ਕੇ ਤਿਆਰੀ ਕਰਾਈ ਨਾ ਸਰੀਰ ਲੈ ਕੇ ਤੁਰਨ ਲੱਗੇ ਉੱਚੀ ਦੇਣੇ ਹੇਕ ਮਾਰ ਕੇ ਕਹਿੰਦੀ ਕੰਤਾ ਸਵਰਗ ਸੁਧਾਰਿਆ ਮੈਨੂੰ ਵੀ ਕੁਛ ਭਾਕ ਕਹਿੰਦੀ ਹੇ ਪਤੀ ਤੂੰ ਸਵਰਗ ਚਲਿਆ ਗਿਆ ਜਾਂਦਾ ਜਾਂਦਾ ਮੈਨੂੰ ਕੋਈ ਗੱਲ ਕਹਿ ਜਾਂਦਾ ਆਪਣੇ ਮੂੰਹੋਂ ਉਹਨੂੰ ਉਸ ਵਕਤ ਉਹਨੇ ਆਪਣੀ ਸੁਰਤ ਜਗਾਈ ਕਹਿਣ ਲੱਗਾ ਬਿਲਕੁਲ ਮੌਕਾ ਹੈ ਉਹ ਸਾਰੀ ਗੱਲ ਨੂੰ ਸਮਝੀ ਜਾਂਦਾ ਅੰਦਰੋਂ ਸਰੀਰ ਨੂੰ ਉਹਨੇ ਸੁੰਨ ਕੀਤਾ ਹੋਇਆ ਪਰ ਅੰਦਰਲੀ ਸੁਰਤ ਉਹਦੀ ਕੰਮ ਕਰ ਰਹੀ ਹੈ ਉਹ ਉੱਠ ਕੇ ਬੈਠ ਕੇ ਕਹਿੰਦਾ ਜੈਸੇ ਪਾਈ ਸਿਖਾਈਓ ਤੈਸੇ ਚੂਰੀ ਚਾਖ ਕਹਿੰਦਾ ਜਿਵੇਂ ਖੀਰ ਦਾ ਥਾਲ ਭਰ ਕੇ ਖਾਧਾ ਨਾ ਉਵੇਂ ਚੂਰੀ ਖਾ ਲੈ ਜਾ ਕੇ ਜਿਹੜੀ ਬਣਾ ਕੇ ਰੱਖੀ ਹੈ
ऐसा लोकां दा संबंध है। महाराज कोले आया, कहन लगा महाराज जो तुसी वचन कीते हो बिल्कुल सत हन। जगत में फिर महाराज ने शब्द उचारिया, जगत में झूठी देखी प्रीत अपने ही सुख सो सब लागे, क्या दारा क्या मीत। ऐसा वैरागमई उपदेश, वैराग तां जिन्हां सतगुरां तों पैदा ही होया। ज्ञानी ज्ञान सिंह जी कहिंदे अखां दे कोने भी कई वारी महाराज दे गल जांदे सन, इन्ना वैराग दे विच नौवें पातशाह जी रहिंदे सन हमेशा वास्ते। इन्ना वैराग हो नहीं सकदा जैसा वैराग नौवें गुरदेव जी दे हिरदे दे विच। सो इस करके महाराज कहिंदे है जैसी आसा तैसी मनसा, जिहो जे मन विच ख्याल हुंदे आ उहो जी बुद्धि बन जांदी है। चंगे ख्याल होंदे बुद्धि निर्मल हो जाती है, माड़े ख्याल होण बुद्धि मैली हो जाती है। कहिंदा बाणी च मन नहीं लगता, नाम च मन नहीं लगता, बुद्धि नहीं शुद्ध, नाम विच की मन लगेगा, ख्याल संस्कार ही नहीं निर्मल हन, मन कित्थों टिकेगा। इस करके जैसी आसा तैसी मनसा, इउं जैसी इच्छा होंदी है वाहिगुरु तैसी मनसा उन्हां दी इच्छा पूरी कर दिंदा है।
हर की नार सो सर्ब सुहागण,
पूर रहा पर पूरे सारिया थावां ते परिपूर्ण है, हर थां ते हाजर नाजर है। हर की नार सो सर्ब सुहागण, जेडियां जग्यासु रूप सखियां वाहिगुरु दे मिलाप वालियां हो गईयां, वो सुहाग बंतियां हन, वो वाहिगुरु दियां कही दियां हन, वाहिगुरु दे प्यारे कही दे हन। हर हर जन दो एक है,
रांड ना मैले वैसे,
उन्हां नूं कदे रंडेपे दा दुख नहीं हुंदा। जिवें रंडेपे दे दुख वाली इस्त्री मैले कुचैले कपड़े पा के रखदी है, पवित्र बन के रहिंदी है, वो भाई वाहिगुरु तों विछड़ के भी नहीं रहिंदे। ते औगुणा रूप मैला लिबास भी उन्हां दे नेड़े नहीं आउंदा, औगुणा दी मैल उन्हां दी धोती गई है। वाहिगुरु परमेश्वर प्रीति दा आस्पद रूप है, ऐसा वाहिगुरु परमेश्वर उन्हां नूं पा गया है।
बाबा लगन गणाए,
बाबा लगन गणाए। सात संगत जी जदों लड़की नूं ब्याहना हुंदा उहदे लई दिन थित मुहूर्त इह समें दी विचार करदे आ, कहिंदे साहा सुधिया जांदा उहनूं लगन कहिंदे आ, लगन गिणना। इत्थे महाराज कहिंदे है वी हे भाई जो जदों लड़की दा साहा गिणती करके बना के सोधिया गया, तैयार कीता गया कि फलाने दिन नूं पति नाल तोर देना है ब्याह के,
हम पी वन्या साहुरा,
फिर ये जिहड़ी जीव रूप स्त्री है इस नूं सहुरे घर दे विच वंझा तोरिया जांदा है, भेजिया जांदा है।
बाल राम जीओ,
इस करके हे प्यारे इसे तरह बाबा लगन गणाए, हम भी वंझा सहुरे बलराम जीओ। इउं जिहड़े तेरे साहा भाव अंतम समय दे सुआसां दा साहा जो वाहिगुरु परमेश्वर ने गण गण जोत कांडी कीनी ये सारा तेनू गिण के दिता होया है, ता मात लोक तो परलोक रूप सहुरे घर नू इस जीव रूप स्त्री नू जाना ही पैंदा है।
साहा हुक्म रजाए,
जो हुक्म है रजा वाहिगुरु दी आग्या, जो साहा स्वासां दा लिखिया होया है अंत दा,
सो ना टला,
वो टलदा नहीं, जिवें ब्याह दा मिथ्या दिन नहीं टलदा, एवें अंत दा समा नहीं टलदा है।
जो प्रभ कर बल राम जी,
जो वाहिगुरु करदा हुंदा है हे प्यारे जी,
किरत पया करत कर पाया,
करते वाहिगुरु ने जो कर्मां दा लेख लिखिया होया है संजोग विजोग दा जां प्रारब दा,
मेट ना सकै कोई,
इहनूं कोई मेट नहीं सकदा, बदल नहीं सकदा कोई भी, वड्डे तो वड्डा शक्तिशाली भी।
जानी नाओ नर हन ਨਰਹ ਨਿਹ ਕੇਵਲ
ਜਾਂਜੀ ਨਾਉ ਨਰਹ ਨਿਹ ਕੇਵਲ ਸਾਧ ਸੰਗਤ ਜੀ ਜੋ ਨਰ ਹੈ ਲਾੜਾ ਹੈ ਉਸ ਦੇ ਨਾਲ ਜਾਂਜੀ ਵੀ ਜਾਂਦੇ ਹੈ ਔਰ ਸੰਬੰਧੀ ਵੀ ਜਾਂਦੇ ਹੈ ਬਰਾਤ ਦੇ ਵਿੱਚ ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਜਿਹੜੇ ਸੰਤ ਭਗਤ ਹੈ ਇਹ ਭਾਈ ਜਾਂਜੀ ਹੈ ਲਾੜਾ ਕੌਣ ਹੈ ਜਗਿਆਸੂ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦਿਆਂ ਸਾਧਨਾ ਕਰਦਿਆਂ ਕਰਦਿਆਂ ਵਾਹਿਗੁਰੂ ਦੀ ਪ੍ਰਾਪਤੀ ਲਈ ਤੁਰਦਾ ਹੈ ਨਿਹ ਕੇਵਲ ਜੋ ਸ਼ੁੱਧ ਸਰੂਪ ਹੈ ਨਰ ਹੈ ਜੋ ਨਿਯੰਤਾ ਹੈ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ
ਰੱਬ ਰਹਿਆ ਤਿਹੋ ਲੋਈ
ਤਿੰਨਾਂ ਲੋਹਾਂ ਦੇ ਵਿੱਚ ਜਿਸਦਾ ਪ੍ਰਕਾਸ਼ ਹੈ ਸਾਰੇ ਵਿਆਪਕ ਹੈ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਰੂਪ ਜਗਿਆਸੂਆਂ ਨੇ ਸੰਤਾਂ ਭਗਤਾਂ ਰੂਪ ਆਪਣੇ ਨਾਲ ਜਾਂਜੀਆਂ ਨੂੰ ਲੈ ਕੇ ਵਾਹਿਗੁਰੂ ਦੇ ਦਰ ਦੇ ਉੱਤੇ ਉਸ ਨੂੰ ਪ੍ਰਾਪਤ ਕਰਨ ਰੂਪ ਵਿਆਹੁਣ ਵਾਸਤੇ ਜਾਣਾ ਕੀਤਾ ਹੈ
ਮਾਏ ਨਿਰਾਸੀ ਰੋਏ ਵਿਸ਼ੁੰਨੀ
ਇਸ ਤਰ੍ਹਾਂ ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚ ਰਵੇ ਹੋਏ ਵਾਹਿਗੁਰੂ ਪਰਮੇਸ਼ਰ ਨੂੰ ਉਹ ਜਗਿਆਸੂ ਜਿਹੜੇ ਵਰਦੇ ਹੈ ਜਾ ਕੇ ਪ੍ਰਾਪਤ ਕਰਦੇ ਹੈ ਜਿਵੇਂ ਜਦੋਂ ਲੜਕੀ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਨੂੰ ਤੁਰਦੀ ਹੈ ਨਾ ਤਾਂ ਮਾਂ ਨਿਰਾਸ਼ ਹੋ ਕੇ ਫਿਰ ਲੜਕੀ ਦਾ ਵਿਛੋੜਾ ਵਿਛੜੀ ਨੂੰ ਦੇਖ ਕੇ ਰੋਂਦੀ ਹੈ ਧਾਹਾਂ ਮਾਰਦੀ ਹੈ ਕਿ ਮੇਰੀ ਧੀ ਹੁਣ ਸਹੁਰੇ ਘਰ ਨੂੰ ਜਾ ਰਹੀ ਹੈ
ਬਾਲੀ ਬਲ ਹਿੱਤੇ
ਬਾਲੀ ਬੱਚੀ ਦਾ ਬਲ ਹੈ ਲਾੜੇ ਦੇ ਨਾਲ ਹਿੱਤ ਪਿਆਰ ਪੈ ਜਾਂਦਾ ਫਿਰ ਉਹ ਮਾਂ ਦਾ ਮੋਹ ਤਿਆਗ ਦਿੰਦੀ ਹੈ ਉਹ ਹਿੱਤ ਉਹਨੂੰ ਆਪਣੇ ਪੇਕੇ ਘਰ ਦਾ ਰਹਿ ਨਹੀਂ ਜਾਂਦਾ ਇਸੇ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਰੂਪ ਪਤੀ ਪ੍ਰਾਪਤ ਹੋ ਗਿਆ ਨਾ ਜਦੋਂ ਜਗਿਆਸੂ ਰੂਪ ਬਾਲੀ ਦਾ ਬਲ ਹੈ ਪਤੀ ਰੂਪ ਵਾਹਿਗੁਰੂ ਨਾਲ ਹਿੱਤ ਪ੍ਰੇਮ ਲੱਗ ਗਿਆ ਪਿਆਰ ਪੈਦਾ ਹੋ ਗਿਆ ਉਹ ਫਿਰ ਨਿਰਾਸ਼ ਹੋ ਕੇ ਵਿਛੜ ਕੇ ਭਾਈ ਉਹਨਾਂ ਨੂੰ ਰੋਣਾ ਨਹੀਂ ਪੈਂਦਾ ਹੈ ਮਾਇਆ ਉਹਨਾਂ ਨੂੰ ਉਹਨਾਂ ਤੋਂ ਨਿਰਾਸ਼ ਹੋ ਕੇ ਵਿਛੜ ਜਾਂਦੀ ਪਾਸੇ ਹੋ ਜਾਂਦੀ ਹੈ ਦੂਰ ਹੋ ਜਾਂਦੀ ਹੈ
ਨਾਨਕ ਸਾਚ ਸ਼ਬਦ
ਸੁਖ ਮਹਿਲੀ ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਸੱਚੇ ਸ਼ਬਦ ਦੇ ਸਾਧਨ ਦੁਆਰਾ ਉਹਨਾਂ ਨੇ ਸੁਖ ਸਰੂਪ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ
ਗੁਰ ਚਰਣੀ ਪ੍ਰਭ ਚੇਤੇ
ਗੁਰਾਂ ਦੇ ਸ਼ਬਦ ਦੁਆਰਾ ਪ੍ਰਭੂ ਨੂੰ ਜਦੋਂ ਉਹਨਾਂ ਨੇ ਚੇਤੇ ਕੀਤਾ ਤਾਂ ਸੁਖਾਂ ਦੇ ਮਹਿਲ ਵਾਹਿਗੁਰੂ ਦੇ ਦੇਸ਼ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਹੋ ਗਿਆ ਹੈ
ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈੜੈ ਬਲਰਾਮ ਜੀਓ
ਬਾਬਲ ਦਿੱਤੜੀ ਦੂਰ ਨਾ ਆਵੇ ਜਿਹੜੀ ਬਾਬਲ ਪਿਤਾ ਨੇ ਲੜਕੀ ਦੂਰ ਵਿਆਹ ਦਿੱਤੀ ਹੈ ਨਾ ਉਹਦਾ ਅੰਦੇਸਾ ਨਹੀਂ ਹੁੰਦਾ ਵੀ ਇਹ ਹੁਣ ਮੁੜ ਕੇ ਆਵੇਗੀ ਵਾਪਸ ਮੁੜ ਕੇ ਆਉਣਾ ਬੜਾ ਮੁਸ਼ਕਲ ਹੈ ਪਹਿਲਾਂ ਬੜੀ ਦੂਰ ਦੂਰ ਸ਼ਾਦੀ ਕਰਦਿਆਂ ਕਰਦੇ ਸਨ ਹੁਣ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈ ਹੈ ਬਲਰਾਮ ਜੀਓ ਪੇਕੇ ਘਰ ਦੇ ਵਿੱਚ ਮੁੜ ਕੇ ਉਹ ਲੜਕੀ ਨਹੀਂ ਵਾਪਸ ਆਉਂਦੀ ਇਸੇ ਤਰ੍ਹਾਂ ਭਾਈ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈ ਹੈ ਇਉਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹ ਫਿਰ ਦੁਬਾਰਾ ਦੁਬਾਰਾ ਇਸ ਮਾਤ ਲੋਕ ਪੇਕੇ ਘਰ ਦੇ ਵਿੱਚ ਆ ਕੇ ਜਨਮ ਨਹੀਂ ਲੈਂਦੇ ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ਐਸੀ ਵਾਹਿਗੁਰੂ ਉਹਨਾਂ ਉੱਤੇ ਕਿਰਪਾ ਕਰਦਾ ਹੈ
ਰਹਿਸੀ ਵੇਖ ਹਦੂਰ
ਇਉਂ ਆਪਣੇ ਨੇੜੇ ਰਹਿ ਵਾਹਿਗੁਰੂ ਪਤੀ ਨੂੰ ਨੇੜੇ ਤੋਂ ਨੇੜੇ ਦੇਖ ਨੇੜੇ ਤੋਂ ਨੇੜੇ ਜਾਣ ਕੇ ਉਸ ਦੇ ਆਨੰਦ ਵਿੱਚ ਖਿੜੇ ਰਹਿੰਦੇ ਹਨ
ਫਿਰ ਰਾਵੀ ਘਰ ਸੋਹੀਐ
ਉਹ ਪਿਆਰੇ ਵਾਹਿਗੁਰੂ ਪਤੀ ਨੂੰ ਮਿਲ ਕੇ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੇ ਆ ਔਰ ਵਾਹਿਗੁਰੂ ਦੇ ਘਰ ਸੱਚਖੰਡ ਦੇ ਵਿੱਚ ਉਹ ਸੋਭਨੀਕ ਹੁੰਦੇ ਹਨ ਤਿੱਥੇ ਲੋ ਲੋ ਆਕਾਰ
ਬਲਰਾਮ ਜੀਓ
ਐਸਾ ਜੋ ਰਾਮ ਰਮਿਆ ਵਾਹਿਗੁਰੂ ਪਰਮੇਸ਼ਰ ਹੈ ਉਸ ਤੋਂ ਭਾਈ ਬਲਿਹਾਰ ਜਾਈਏ
ਸਾਚੇ ਫਿਰ ਲੋੜੀ ਪ੍ਰੀਤਮ ਜੋੜੀ
ਪਿਆਰੇ ਪ੍ਰੀਤਮ ਵਾਹਿਗੁਰੂ ਦੀ ਐਸੀ ਜੋੜੀ ਜੋੜ ਉਹਨਾਂ ਨਾਲ ਜੁੜ ਗਿਆ ਜਿਹੜੇ ਪਿਆਰੇ ਪਤੀ ਨੂੰ ਲੋੜ ਹੈ ਚਾਹੁੰਦੇ ਸਨ ਉਹ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਗਏ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਪਿਆਰੇ ਦੇ ਨਾਲ ਉਹਨਾਂ ਦੀ ਐਸੀ ਜੋੜੀ ਬਣ ਗਈ ਜਿਹੜੇ ਲੋੜ ਦੇ ਚਾਹੁੰਦੇ ਸਨ ਕਿ ਉਹ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਗਏ, ਮਿਲ ਗਏ, ਇੱਕਮਿਕ ਹੋ ਗਏ।
ਮਤ ਪੂਰੀ ਪਰਧਾਨੇ,
ਸਾਰਿਆਂ ਵਿੱਚੋਂ ਉਹਨਾਂ ਦੀ ਮਤ ਭਾਵ ਉਹ ਸਾਰਿਆਂ ਦੇ ਵਿੱਚੋਂ ਉਹਨਾਂ ਦੀ ਸੁਮਤੀ ਕਹਿ ਲਓ, ਉਹਨਾਂ ਦਾ ਗਿਆਨ ਕਹਿ ਲਓ, ਸਾਰਿਆਂ ਵਿੱਚੋਂ ਪ੍ਰਧਾਨ ਮੁਖੀ ਹੈ। ਜਾਂ ਉਹਨਾਂ ਦੀ ਅਵਸਥਾ ਰੂਪ ਗਿਆਨ ਰੂਪ ਅਵਸਥਾ ਉਹਨਾਂ ਦੀ ਸਾਰਿਆਂ ਵਿੱਚੋਂ ਮੁਖੀ ਹੈ, ਸ਼੍ਰੋਮਣੀ ਹੈ।
ਸੰਜੋਗੀ ਮੇਲਾ ਥਾਨ ਸੁਹੇਲਾ,
ਇਹ ਸੁਹੇਲਾ ਸੋਮਨੀਕ ਥਾਂ ਸੱਚਖੰਡ ਗੁਰਾਂ ਦੁਆਰਾ ਸੰਜੋਗ ਮਿਲਾਇਆ ਹੋਇਆ ਹੋਣ ਕਰਕੇ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਤੇ ਉਹਨਾਂ ਦਾ ਆਲੋਕ ਵੀ ਪ੍ਰਲੋਕ ਵੀ ਸੁਹੇਲਾ ਸੁਖੀ ਹੈ।
ਗੁਣਵੰਤੀ ਗੁਰ ਗਿਆਨੇ,
ਗੁਰਾਂ ਦੇ ਦਰ ਤੋਂ ਗੁਣਵੰਤੀ ਬਣ ਕੇ ਗੁਣਾਂ ਨੂੰ ਧਾਰਨ ਕਰਕੇ ਗਿਆਨ ਸਰੂਪ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ ਪਿਆਰਿਆਂ ਨੇ।
ਸਤ ਸੰਤੋਖ ਸਦਾ ਸੱਚ ਪੱਲਾ,
ਇਹਨਾਂ ਦੇ ਸੱਚ ਪੱਲੇ ਵਿੱਚ ਹੈ ਤੇ ਸਤ ਸੰਤੋਖ ਗੁਣ ਆਦਿਕ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤੇ ਹੋਏ ਹੈ।
ਸੱਚ ਬੋਲੇ ਫਿਰ ਭਾਏ,
ਉਹ ਸੱਚੇ ਦੇ ਬੋਲ ਉਹ ਬਚਨਾਂ ਨੂੰ ਬੋਲਦੇ ਆ, ਭਾਵ ਅੱਠੇ ਪਹਿਰ ਵਾਹਿਗੁਰੂ ਦਾ ਨਾਮ ਹੀ ਜਪਦੇ ਆ। ਜਿਹੜੇ ਬੋਲ ਬੋਲਣ ਨਾਲ ਵਾਹਿਗੁਰੂ ਨੂੰ ਭਾ ਜਾਈਏ, ਉਹਦੇ ਦਰ 'ਤੇ ਭਾ ਕੀ ਪ੍ਰਵਾਨ ਹੋ ਜਾਈਏ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨ੍ਹਾਂ ਕੇ ਕੰਮ। ਉਹ ਵਾਹਿਗੁਰੂ ਨਾਮ ਦਾ ਅੱਠੇ ਪਹਿਰ ਸਿਮਰਨ, ਵਾਹਿਗੁਰੂ ਮੰਤਰ ਦਾ ਜਾਪ, ਇਹਨਾਂ ਬੋਲਾਂ ਨੂੰ ਬੋਲਦੇ ਆ, ਨਾਮ ਨੂੰ ਗੁਰਬਾਣੀ ਨੂੰ ਉਚਾਰਦੇ ਆਪਣੇ ਮੁੱਖ ਤੋਂ, ਜਿਸ ਕਰਕੇ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਈਏ।
ਨਾਨਕ ਵਿਛੜ ਨਾ ਦੁੱਖ ਪਾਏ,
ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹੋ ਕਦੇ ਵਾਹਿਗੁਰੂ ਤੋਂ ਵਿਛੜ ਕੇ ਵਿਛੋੜੇ ਦਾ ਜਾਂ ਜੰਮਣ ਮਰਨ ਦਾ ਦੁੱਖ ਨਹੀਂ ਪਾਉਂਦੇ ਦੇਖੇ।
ਗੁਰਮਤ ਅੰਕ ਸਮਾਏ,
ਉਹ ਗੁਰਮਤੀਏ ਗੁਰੂ ਦੀ ਮਤ ਸਿੱਖਿਆ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਅੰਕ ਸਰੂਪ ਦੇ ਵਿੱਚ ਅਭੇਦ ਹੋ ਗਏ, ਸਮਾ ਗਏ ਆ, ਲੀਨ ਹੋ ਗਏ। ਇਹ ਬਖਸ਼ਿਸ਼ਾਂ ਉਹਨਾਂ ਉੱਤੇ ਹੋਈਆਂ। ਅੱਜ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ। ਸਾਧ ਸੰਗਤ ਜੀ, ਦੂਸਰੇ ਧਰਮਾਂ ਵਿੱਚ ਗਿਆਨ ਕਰਕੇ ਮੁਕਤੀ ਮੰਨੀ ਹੈ। ਰਿਦੇ ਗਿਆਨਾਨਾ ਮੋਕਸ਼ੰ, ਰਿਤੇ ਗਿਆਨਾਨਾ ਮੋਕਸ਼ੰ, ਕਹਿੰਦੇ ਬਿਨਾਂ ਗਿਆਨ ਤੋਂ ਮੋਕਸ਼ ਮੁਕਤੀ ਨਹੀਂ ਹੈ। ਜਿਹੜਾ ਰਿਤੇ ਗਿਆਨ ਤੋਂ ਖਾਲੀ ਆ ਉਹਨੂੰ ਮੁਕਤੀ ਨਹੀਂ ਮਿਲੇਗੀ ਕਦੇ। ਪਰ ਗੁਰੂ ਘਰ ਦੇ ਵਿੱਚ ਇਹ ਮਹਾਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਤੋਂ ਕਿਰਪਾ ਹੋਈ ਹੈ ਕਿ ਜਿਹੜਾ ਸੂਰਬੀਰ ਯੋਧਾ ਧਰਮ ਦੀ ਖਾਤਰ ਮੈਦਾਨੇ ਵਿੱਚ ਜੂਝ ਕੇ ਨਿਸਕਾਮ ਹੋ ਕੇ ਸ਼ਹੀਦੀ ਦੇ ਦਿੰਦਾ, ਉਹਨੂੰ ਵੀ ਬ੍ਰਹਮ ਗਿਆਨ ਦੀ ਦਾਤ ਅਤੇ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ, ਭਾਵ ਉਹ ਵੀ ਮੁਕਤ ਹੋ ਜਾਂਦਾ ਹੈ। ਐਸੇ ਸੂਰਬੀਰ ਯੋਧਿਆਂ ਦਾ ਸਰਦਾਰ ਹਰੀ ਸਿੰਘ ਨਲੂਆ, ਜਿਨ੍ਹਾਂ ਦੀ ਤਾਂਗ ਜਮਰੌਦ ਦੇ ਕਿਲ੍ਹੇ ਤੱਕ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ, ਜਿਨ੍ਹਾਂ ਦੇ ਨਾਮ ਤੋਂ ਇੰਨੇ ਗੁਰਬਾਣੀ ਦੇ ਰਸੀ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਸਿੰਘਾਂ ਨੂੰ ਆਪ ਖੂਹ ਦੇ ਵਿੱਚੋਂ ਜਲ ਦੇ ਵੱਡੇ ਵੱਡੇ ਡੋਲ ਕੱਢ ਕੇ ਇਸ਼ਨਾਨ ਕਰਾਉਣਾ, ਫਿਰ ਇਸ਼ਨਾਨ ਕਰਕੇ ਦਿਨ ਚੜ੍ਹਨ ਤੱਕ ਚੌਂਕੜੇ ਵਿੱਚ ਬੈਠ ਕੇ ਨਿਤਨੇਮ ਕਰਨਾ, ਫਿਰ ਧਰਮ ਦੀ ਖਾਤਰ ਜੂਝਦਿਆਂ ਕਦੇ ਆਲਸ ਢਲਿਆਈ ਨਾ ਕਰਨੀ, ਔਰ ਖਾਲਸਾ ਰਾਜ ਦੇ ਪੂਰੇ ਵਫ਼ਾਦਾਰ ਬਣ ਕੇ ਰਹਿਣਾ। ਐਸੇ ਯੋਧਿਆਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਸੋ ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ 400 ਸਾਲਾ ਅਵਤਾਰ ਧਾਰਨ ਦੇ ਗੁਰਪੁਰਬ ਦੀ ਆਪ ਸਮੁੱਚੀਆਂ ਸੰਗਤਾਂ ਨੂੰ, ਦੁਨੀਆ ਭਰ ਬੈਠੀਆਂ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ, ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਾਰੀਆਂ ਸੰਗਤਾਂ ਦਾ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਭ ਜੀ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ,
ਸਤ ਸੰਤੋਖ ਸਦਾ ਸੱਚ ਪੱਲੇ,
ਸੱਚ ਬੋਲੇ ਫਿਰ ਭਾਏ, ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।